मूर्तिमान है, टिक रहा है, तमाम जर्रे करके सब जीव ने, उस करके सब जीव ने, जिन्हें जीव ने वो आप मरदा नहीं, इस करके मिटदे नहीं। इन्हों का रूप बदल जाता है, बदला सकते हो। मनुख तुहाडी दृष्टि विच मरदा, तुसी चक के उन्हों दा संस्कार कर दिंदे हो, उहदी राख बन गई, तत् तत्तां च मिल गए, तो राख मौजूद है, उसके हड्डियां की राख मौजूद है, उहदी मास मज्जा की राख मौजूद है, मिटिया तो कुछ है नहीं भाई, रूप बदल गया। कितने दरखत जंगलों में जन्म लेंदे, वड्डे हुंदे, किन्ने उन्हां दे पत्ते झड़दे, असी कहने पत्ते झड़ गए, पर कदे सोचिया नहीं कि उही पत्ते जदों उस दीयां जड़ां च गिरदे, उहदे लई नवी खाद बनदी है, वह धरती विच्चों होर असर लैके अनंत नवे पत्तियां नूं जन्म देण वाले बनदे। कुछ मिटदा नहीं है, सानू दिसदा कुछ मिट गया, नहीं मिटिया। साहब सतगुरु पातशाह जी कहते, अकाल है, जर्रे जर्रे विच मूर्तिमान है, टिक रहा है। आ संसार जिसनूं तुसी देखदे हो, इहदे विच आप समाया है। आप आनंद साहब का पाठ करदे हो, गुरु की बाणी विच बचन ने, ए विश संसार तुम देखदे, इह हर का रूप है, हर रूप नजरी आया, गुर प्रसादी बुझया, जा वेखा हर एक है, हर बिन अवर न कोई, कह नानक एह नेत्र अंध से, सतगुर मिलया दिव दृष्ट होई। कदे एह अखां उस दे ना मिलन तो बिना अनियां सन, जदों गुरु दा उपदेश नहीं सी मिलिया, जदों गुरु ने एह गल कही कि दृष्टि नूं अंतर्मुख करके देख, वो तेरे अंदरे ही वसदा है, ते जो अपने अंदर वसदा वेख्या, उहनूं फिर जर्रे जर्रे विच वेख लिया, हर थां ते वह देख लिया कि बाबे बाज ना खाली जाई, उस तो बिना कोई जगह खाली नहीं है, वह हर जर्रे विच मूर्तिमान है। फिर एक मनना पेगा, शंका हो जाता है कि जे वह मूर्तिमान है, मूर्तां तो मिट दियां ने, जो मूर्ति है वह मिटेगी, पर गुरु साहब कहते वह व्यापक है, ते नाल नाल अजूनी है, अजूनी वो किसे जून विच नहीं आता। ऐसे बचन भी सतगुरु ने कहे, सो मुख जलाओ जित कहो ठाकर जूनी, वो मुख जल जाए जेड़ा ये गल कहिंदा कि मालक जून विच आता है, वो जूना विच नहीं आता, अजूनी है, जूना तुरैत है, इनू विचारन नाल इहदा भेद खुलेगा कि जून विच कौन आउंदा है। ईश्वर जून विच नहीं है, ओ तुहाडे अंदर रहिंदा होया भी तुहाडे कर्मां तो निर्लेप है, वसदा तुहाडे अंदर है, कर्म तुसी करदे हो, मन करके कर्म करदे हो, जीव बंधना च पै जांदा है, उन्हों कोई मतलब नहीं, कोई पशु है ता भी वह मौजूद है, पंछी है ता भी मौजूद है, भैड़े तो भैड़ियां टेढ़ियां जूना विच भी मौजूद है, पर फिर भी वह उन्हां जूना तो उहदे विच लपायमान नहीं है, तुहाडे अंदर बैठा है, उन्हों माया नाल कोई मतलब नहीं, उन्हों तुहाडी गरीबी नाल कोई मतलब नहीं, उन्हों तुहाडे दुख नाल कोई मतलब नहीं, उन्हों तुहाडे सुख नाल कोई मतलब नहीं, उन्हों तुहाडे पुत्रां धीआं नाल कोई मतलब नहीं, उन्हों तुहाडे कारोबार नाल कोई मतलब नहीं। ये सारे जितने झमेले ने ये मन उलझ जाता है। धन गुरु पातशाह ने बाणी च बचन कहे, भूल लो मन माया उलझायो, जो जो कर्म किए लालच लग तह तह आप बंधायो। वो नहीं उलझदा, वो निर्वैर है, वो निर्लेप है, वो किसी गल विच लपायमान नहीं हुंदा, वो नहीं आउंदा तुहाडे दुख सुख विच, वह तुहाडे दुख सुख तो बाहर है। धन गुरु पातशाह जी कहिंदे, इस करके वह जून विच भी नहीं आउंदा, वह अजूनी है। पंज तत्तां दा शरीर है, उहदे लई सारे मंदर इक्को जिहे ने, वह कितने भी रवे उसनों कोई फर्क नहीं, पर फर्क तो जदों मन जीव मानसिक तौर पर उहदे नाल जुड़दा है अपने शरीर नाल, इस नूं फर्क पैंदा है। गुरु वार वार ये कहिंदा कि ए जीव तू इस शरीर तो वक्ख होण दा यतन कर, अपने आप नूं ये तो उच्चा समझ, ये पिंजरा है, इस पिंजरे च किन्नी क देर तक बंधिया रहेगा, اس پنجرے تو باہر جا، کھلا آکاش تیرے اڈن لئی ہے، لا اڈاری تے دیکھ اپنے آپ نو تو کون ہے۔ پر جیو ایسا ہے کہ اس پنجرے وچ بندھا ہویا من دے وس وچ پہ کے یہ سب کچھ بھل گیا ہے۔ جی پنچھی زیادہ دیر پنجرے چ رہے تو اڈنا بھل جاتا ہے۔ ہو بہ اس کی دشا ایسی ہے، انت پنجرے یہ دھارن کرتا آیا، ہوں اس نو کھلی فضا دی اڈاریاں بھل گئیاں، ان سب بھل گیا، ان مایا جگدیش گوسائیں تمرے چرن بسارے۔ تن گرو پاتشاہ پاون باڑی چھتے نے وہ اجو نہیں ہے، جونا وچ نہیں ہوندا۔ تے پھر آپ کہندے نے صاحب ہم سوئمبھو شبد تو صاحب ہم شبد بنیا ہے، وہ اپنے آپ پرکاش روپ ہے، وہ کسی تو روشنی ہداری نہیں لینا، روشنی اس دی اپنی ہے۔ اور بانی چ آپ ایسے بچن پڑھ دے ہو کہ سب میں جوت جوت ہے سوئے، سورج دی جوتی ہے، چندرما دی جوتی ہے، بجلی دی جوتی ہے، جنیاں لائٹاں نے اگ دی جوتی ہے، دیوے جگدے، جنیاں روشنیاں تہانوں شیت رانی جوتیاں منیاں گئیاں، انہاں چھیاں جوتیاں وچ کسے دی روشنی اپنی نہیں۔ ਬਾਣੀ ਕਹਿੰਦੀ ਸਭ ਮਹਿ ਜੋਤ ਜੋਤ ਹੈ ਸੋਏ ਤੇ ਸਦਾ ਚਾਨਣ ਸਭ ਮਹਿ ਚਾਨਣ ਹੋਏ। ਜੋਤੀ ਉਸਦੀ ਹੈ। ਸੂਰਜ ਕੋਲ, ਚੰਦਰਮਾ ਕੋਲ, ਤਾਰਿਆਂ ਕੋਲ, ਬਿਜਲੀ ਕੋਲ, ਦੀਵਿਆਂ ਕੋਲ, ਉਸਦਾ ਪ੍ਰਕਾਸ਼ ਉਸ ਤੋਂ ਲਿਆ ਹੋਇਆ ਹੁਦਾਰਾ ਪ੍ਰਕਾਸ਼ ਹੈ। ਇਹ ਆਪਣੇ ਆਪ ਪ੍ਰਕਾਸ਼ਮਾਨ ਨਹੀਂ ਹੁੰਦੇ, ਪਰ ਉਸ ਈਸ਼ਵਰ ਨੇ ਪ੍ਰਕਾਸ਼ ਕਿਸੇ ਤੋਂ ਹੁਦਾਰਾ ਨਹੀਂ ਲਿਆ, ਉਹ ਸੁੱਤੇ ਸਿੱਧ ਹੀ ਪ੍ਰਕਾਸ਼ ਰੂਪ ਹੈ, ਉਹਦੇ ਵਿੱਚੋਂ ਪ੍ਰਕਾਸ਼ ਨਿਕਲਦਾ ਹੈ, ਤਮਾਮ ਜੀਵ ਉਸ ਤੋਂ ਪ੍ਰਕਾਸ਼ ਲੈਂਦੇ। ਜੇ ਤੁਸੀਂ ਵੀ ਉਸ ਨਾਲ ਜੁੜਨ ਦਾ ਯਤਨ ਕਰੋ ਤੇ ਤੁਹਾਨੂੰ ਜਦੋਂ ਆਪਣੀ ਬਿਰਤੀ ਨੂੰ ਅੰਤਰਮੁਖ ਕਰੋਗੇ, ਤੁਹਾਡੀ ਸੋਚ ਉਸ ਨਾਲ ਜੁੜੇਗੀ, ਉਹ ਤੁਹਾਡੇ ਵਿਚਾਰਾਂ ਵਿੱਚ ਸਮਾ ਜਾਏਗਾ ਤੇ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਤੁਹਾਡੇ ਅੰਦਰ ਵੀ ਦੀਵਾ ਜਗ ਜਾਏਗਾ। ਗੁਰ ਗਿਆਨ ਦਰੜਾਇਓ ਦੀਪ ਦਲ ਬਲਿਓ, ਅੰਦਰ ਗਿਆਨ ਦਾ ਦੀਵਾ ਜਗੇਗਾ, ਉਸ ਅੰਦਰਲੇ ਦੀਵੇ ਦੀ ਰੋਸ਼ਨੀ ਵਿੱਚ ਫਿਰ ਤੁਸੀਂ ਸਭ ਦੇਖ ਸਕੋਗੇ। ਤਿੰਨ ਲੋਕ ਦ੍ਰਿਸ਼ਟੀ ਆ ਜਾਣਗੇ। ਧੰਨ ਗੁਰੂ ਪਾਤਸ਼ਾਹ ਨੇ ਇੱਥੋਂ ਤੱਕ ਵੀ ਬਚਨ ਕਹੇ, ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਜੋਗ, ਜਿਸ ਦੀ ਤੁਸੀਂ ਉਸਤਤੀ ਕਰਦੇ ਹੋ, ਜਿਸ ਨੂੰ ਵਾਹਿਗੁਰੂ ਕਹਿੰਦੇ ਹੋ, ਉਹ ਤੁਹਾਡੇ ਦ੍ਰਿਸ਼ਟੀ 'ਚ ਆ ਜਾਏਗਾ, ਤੁਹਾਨੂੰ ਦਿਸ ਪਏਗਾ, ਉਹ ਦਿਸਦਾ ਹੈ। ਦੁਨੀਆਂ ਦਾ ਕੋਈ ਧਰਮ ਸਿੱਖ ਧਰਮ ਤੋਂ ਬਿਨਾਂ ਐਸਾ ਨਹੀਂ ਜਿਹੜਾ ਮੰਨਦਾ ਹੋਵੇ ਕਿ ਈਸ਼ਵਰ ਦਿਸਦਾ ਹੈ। ਤਮਾਮ ਇਹ ਕਹਿੰਦੇ ਨੇ ਕਿ ਉਸ ਨੂੰ ਅਨੁਭਵ ਕੀਤਾ ਜਾ ਸਕਦਾ, ਉਸ ਨੂੰ ਵੇਖਿਆ ਨਹੀਂ ਜਾ ਸਕਦਾ। ਪਰ ਗੁਰੂ ਸਾਹਿਬ ਕਹਿੰਦੇ ਨੇ ਦੇਖਿਆ ਜਾ ਸਕਦਾ ਹੈ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ, ਮੈਂ ਪੇਖੋਰੀ ਉੱਚਾ ਮੋਹਨ ਸਭ ਤੇ ਉੱਚਾ, ਉਹ ਦੇਖਿਆ ਜਾ ਸਕਦਾ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਸੁੱਤੇ ਸਿੱਧ ਪ੍ਰਕਾਸ਼ ਰੂਪ ਹੈ। ਇਸ ਤਮਾਮ ਵਿੱਚ ਉਸਦਾ ਸਰੂਪ ਵਰਣਨ ਕੀਤਾ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਮਿਲਿਆ ਗੁਰਮੰਤਰ, ਇਹਦੇ ਵਿੱਚ ਉਸਦਾ ਸਰੂਪ ਹੈ। ਉਤਪਤੀ ਇੱਕ ਹੈ, ਉਤਪਤੀ ਪਾਲਣਾ ਤੇ ਲੈਤਾ ਕਰਨ ਵਾਲਾ ਹੈ, ਉਹ ਸੱਤ ਹੈ, ਨਾਮ ਰੂਪੀ ਪ੍ਰਪੰਚ ਦੇ ਰਚਣ ਵਾਲਾ ਹੈ, ਉਹ ਕਰਤਾ ਹੈ, ਉਹ ਪੁਰਖ ਹੈ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਉਹ ਅਕਾਲ ਹੈ, ਉਹ ਜਰੇ ਜਰੇ ਵਿੱਚ ਮੂਰਤੀਮਾਨ ਹੈ, ਉਹ ਅਜੂਨੀ ਹੈ, ਉਹ ਸਹਿਭੰਗ ਹੈ। ਤੇ ਫਿਰ ਆਪ ਕੀ ਕਹਿੰਦੇ ਨੇ, ਉਹ ਗੁਰ ਵੱਡਾ ਹੈ, ਗੁਰ ਪ੍ਰਸਾਦ। ਗੁਰ ਸ਼ਬਦ ਨੂੰ ਜਦੋਂ ਅਸੀਂ ਖੁਲਾਸਾ ਕਰੀਏ ਤਾਂ ਗੋ ਨਾਮ ਹੈ ਹਨੇਰੇ ਦਾ, ਰੂਹ ਨਾਮ ਹੈ ਰੋਸ਼ਨੀ ਦਾ। ਅਸੀਂ ਤਮਾਮ ਜੀਵ ਹਨੇਰੇ ਵਿੱਚ ਹਾਂ, ਸਾਨੂੰ ਰੋਸ਼ਨੀ ਦੀ ਲੋੜ ਹੈ। ਔਰ ਹਨੇਰਾ ਕੀ ਹੈ, ਯਾਦ ਰੱਖਿਓ, ਅਗਿਆਨਤਾ ਦੇ ਹਨੇਰੇ ਵਿੱਚ ਫਸੇ ਹਾਂ ਅਸੀਂ। ਮਨ ਰੇ ਸੰਸਾਰ ਅੰਧ ਗਹਿਰਾ, ਚੌਦਸ ਪਸਰਿਓ ਹੈ ਜਮ ਜੇਵਰਾ, ਹਾਂ ਭਾਲ ਵਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ। ਅੰਧੇਰਾ ਹੈ, ਅਸੀਂ ਰਸਤਾ ਪ੍ਰਾਪਤ ਕਰਨਾ ਹੈ। ਉਹ ਗੋ ਹਨੇਰੇ ਤੋਂ ਰੂਹ ਰੋਸ਼ਨੀ ਕਰਨ ਵਾਲਾ ਉਹ ਆਪ ਹੈ, ਪ੍ਰਸਾਦ ਕਿਰਪਾ ਰੂਪ ਹੈ, ਉਹ ਤਮਾਮ ਜੀਵਾਂ ਤੇ ਕਿਰਪਾ ਕਰਦਾ ਹੈ। ਐਸੇ ਐਸੇ ਉਹ ਕਿਸੇ ਦੀ ਰੋਜ਼ੀ ਨਹੀਂ ਟਾਲਦਾ, ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨ ਨੇ, ਰੋਜੀ ਹੀ ਰਾਜ ਬਲੋਕਤ ਰਾਜਕ, ਰੋਖ ਰੂਹਾਨ ਕੀ ਰੋਜੀ ਨਾ ਟਾਰੈ। ਰੋਖ ਦਾ ਅਰਥ ਹੈ ਰੋਹ, ਗੁੱਸਾ, ਗੁੱਸੇ ਵਿੱਚ ਆ ਕੇ ਰੂਹਾਨ ਰੂਹਾਂ ਦੀ ਜੀਵਾਂ ਦੀ ਰੋਜੀ ਨਾ ਟਾਰੈ, ਰੋਜੀ ਨਹੀਂ ਟਾਲਦਾ, ਤਮਾਮ ਜੀਵਾਂ ਨੂੰ ਰੋਜੀ ਦਿੰਦਾ ਹੈ। ਇਹ ਕਹਾਣੀ ਹੈ, ਮੂਸਾ ਇੱਕ ਪੈਗੰਬਰ ਹੋਇਆ, ਮੁਸਲਮਾਨ ਮਤ ਵਿੱਚ ਮੂਸਾ ਪੈਗੰਬਰ ਹੋਇਆ। ਕਹਿੰਦੇ ਮੂਸਾ ਅਲ ਰੱਬ ਦਾ ਬੜਾ ਪਿਆਰਾ ਸੀ, ਰੱਬ ਨੂੰ ਮਿਲਿਆ। ਇੱਕ ਦਿਨ ਮੂਸਾ ਕੀ ਦੇਖਦਾ, ਕਹਿਣ ਲੱਗਾ ਅੱਲਾ ਮੈਂ ਚਾਹੁੰਦਾ ਹਾਂ ਉਹ ਜਗ੍ਹਾ ਦੇਖਣੀ ਜਿੱਥੇ ਬੈਠ ਕੇ ਤੁਸੀਂ ਤਮਾਮ ਜੀਵਾਂ ਨੂੰ ਰੋਜੀ ਦਿੰਦੇ ਹੋ। ਗੁਰੂ ਸਾਹਿਬ ਜੀ ਦੇ ਪਾਵਨ ਬਾਣੀ ਚ ਬਚਨ ਆਉਂਦੇ ਨੇ, ਸੋਦਰ ਤੇਰਾ ਕਿਹਾ ਸੋ ਕਰਕੇ ਆ ਜਿੱਤ ਮੈਂ ਸਰਵ ਸੰਭਾਲੇ। ਮੂਸਾ ਕਹਿਣ ਲੱਗਾ ਮੈਂ ਵੇਖਣਾ ਚਾਹੁੰਦਾ। ਕਹਿਣ ਲੱਗੇ ਆ ਮੂਸਿਆ ਮੈਂ ਤੈਨੂੰ ਜਗ੍ਹਾ ਵਿਖਾਣਾ ਜਿੱਥੇ ਬੈਠ ਕੇ ਮੈਂ ਜੀਵਾਂ ਨੂੰ ਰੋਜੀ ਦਿੰਦਾ। ਮੂਸੇ ਨੂੰ ਭਗਵਾਨ ਇੱਕ ਕਮਰੇ ਚ ਲੈ ਗਿਆ। ਮੂਸਾ ਉਸ ਕਮਰੇ ਚ ਗਿਆ, ਕੀ ਦੇਖਦਾ, ਤਮਾਮ ਜੀਵ 84 ਲੱਖ ਚੂਨੀਆਂ ਥੱਲੇ ਦਿਸਦੀਆਂ, ਉਹਨਾਂ ਜੂਨਾਂ ਨਾਲ ਈਸ਼ਵਰ ਦੀ ਤਾਰ ਜਿਹੜੀ ਜੁੜੀ ਹੋਈ ਹੈ ਉਹ ਤਮਾਮ ਜੀਵ ਉਸਨੂੰ ਦੇ ਰਹੇ ਦਿਸ ਰਹੇ। ਤੇ ਭਗਵਾਨ ਨੂੰ ਕਹਿੰਦਾ ਤੁਸੀਂ ਰੋਜੀ ਕਿਵੇਂ ਦਿੰਦੇ ਹੋ? ਭਗਵਾਨ ਨੇ ਦੇਖਿਆ ਢੋਲ ਹੈ ਬਹੁਤ ਵੱਡਾ, ਉਹਦੇ ਚ ਕੜਛਾ ਪਾਇਆ ਭਰਿਆ ਉੱਪਰ ਚੁੱਕਿਆ ਤੇ ਫਿਰ ਕੜਛਾ ਉਸ ਵਿੱਚ ਹੀ ਪਲਟ ਦਿੱਤਾ। ਤੇ ਮੂਸਾ ਕੀ ਦੇਖਦਾ, ਤਮਾਮ ਧਰਤੀ ਦੇ ਜੀਵ ਖਾ ਰਹੇ, ਸਭ ਨੂੰ ਰਿਜ਼ਕ ਮਿਲ ਗਿਆ ਹੈ। ਮੂਸਾ ਕਹਿਣ ਲੱਗਾ ਕੰਮ ਬੜਾ ਸੌਖਾ ਹੈ ਭਗਵਾਨ, ਇਹ ਆਪ ਕਿਰਪਾ ਕਰੋ ਮੈਨੂੰ ਸੌਂਪ ਦਿਓ, ਤੁਸੀਂ ਕੋਈ ਹੋਰ ਕੰਮ ਕਰ ਲਓ। ਕਹਿਣ ਲੱਗੇ ਮੂਸਿਆ ਤੂੰ ਨਹੀਂ ਕਰ ਸਕਦਾ। ਕਹਿਣ ਲੱਗਾ ਨਹੀਂ ਦੇ ਦਿਓ, ਇਹ ਕੀ ਔਖਾ ਕੰਮ ਹੈ, ਕੜਛਾ ਢੋਲ ਚੋਂ ਭਰਨਾ ਵਿੱਚ ਪਲਟ ਦੇਣਾ ਕੋਈ ਔਖਾ ਨਹੀਂ। ਕਹਿਣ ਲੱਗੇ ਮੂਸਿਆ ਕਿਸੇ ਦੀ ਪੁਕਾਰ ਨਹੀਂ ਹੋਣੀ ਚਾਹੀਦੀ, ਸਭ ਜੀਵਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਹੈ। ਕਹਿਣ ਲੱਗਾ ਜ਼ਰੂਰ ਮਿਲੇਗਾ। ਦੇ ਦਿੱਤਾ ਮੂਸੇ ਨੂੰ ਕੜਛਾ, ਕਹਿਣ ਲੱਗੇ ਕੱਲ੍ਹ ਤੋਂ ਰੋਜੀ ਤੂੰ ਦੇਣੀ ਹੈ। ਮੂਸਾ ਉਸ ਕਮਰੇ 'ਚ ਗਿਆ, ਕੀ ਤੱਕਦਾ ਹੈ, ਸਾਰੀ ਸ੍ਰਿਸ਼ਟੀ ਦਿਸਦੀ ਸੀ, ਦੇਖਦਾ ਇੱਕ ਪਾਵਰ ਪੁਰਸ਼ ਹੈ, ਕਾਮੀ ਪੁਰਸ਼ ਹੈ, ਕਿਸੇ ਔਰਤ ਨੂੰ ਕਬਰ 'ਚੋਂ ਕੱਢ ਕੇ ਉਹਦੇ ਨਾਲ ਵਿਵਚਾਰ ਕਰ ਰਿਹਾ ਹੈ। ਮੂਸੇ ਦੇ ਮਨ ਵਿੱਚ ਐਸੀ ਆ ਗਈ ਕਿ ਐਡੇ ਪਾਪੀ ਪੁਰਸ਼ ਨੂੰ ਭੋਜਨ ਨਹੀਂ ਮਿਲਣਾ ਚਾਹੀਦਾ। ਮੂਸੇ ਦਾ ਸੰਕਲਪ ਸੀ, ਉਹਨੇ ਰੋਜੀ ਤਾਂ ਦਿੱਤੀ ਤਮਾਮ ਜੀਵਾਂ ਨੂੰ ਮਿਲੀ, ਬਸ ਉਸ ਪੁਰਸ਼ ਨੂੰ ਨਹੀਂ ਮਿਲੀ। ਦੂਸਰਾ ਦਿਨ ਵੀ ਹੋਇਆ, ਤੀਸਰਾ ਲੰਘਿਆ, ਉਸ ਪੁਰਸ਼ ਨੇ ਪੁਕਾਰ ਕੀਤੀ, ਭਗਵਾਨ ਮੈਂ ਪਾਪੀ ਹਾਂ, ਮੇਰੇ ਅਨੇਕ ਗੁਨਾਹ ਨੇ, ਪਰ ਤੂੰ ਗੁਨਾਹਗਾਰਾਂ ਨੂੰ ਵੀ ਦਿੰਦਾ ਹੈ, ਮੈਨੂੰ ਰੋਜੀ ਕਿਉਂ ਨਹੀਂ ਮਿਲ ਰਹੀ, ਮੇਰੇ ਤੇ ਕਿਰਪਾ ਕਰ, ਮੈਨੂੰ ਰੋਜੀ ਦੇ। ਜਦੋਂ ਅਰਦਾਸ ਭਗਵਾਨ ਪਾਸ ਪਹੁੰਚੀ, ਭਗਵਾਨ ਨੇ ਮੂਸੇ ਨੂੰ ਬੁਲਾਇਆ, ਮੂਸਿਆ ਇੱਕ ਜੀਵ ਨੂੰ ਰੋਜੀ ਨਹੀਂ ਮਿਲੀ, ਮਾਤ ਲੋਕ ਤੋਂ ਪੁਕਾਰ ਆਈ ਹੈ। ਮੂਸਾ ਕਹਿਣ ਲੱਗਿਆ ਭਗਵਾਨ ਐਸੇ ਪਾਪੀ ਪੁਰਸ਼ ਨੂੰ ਤਾਂ ਭੁੱਖਾ ਮਰਨਾ ਚਾਹੀਦਾ। ਕਹਿਣ ਲੱਗੇ ਨਹੀਂ, ਇਹ ਤੇਰਾ ਕੰਮ ਨਹੀਂ, ਜੇ ਮੈਂ ਜੀਵਾਂ ਦੇ ਪਾਪ ਦੇਖ ਕੇ ਰੋਜ਼ੀ ਨਾ ਦਿਆਂ ਤਾਂ ਸਾਰੇ ਭੁੱਖੇ ਮਰ ਜਾਣ, ਇਹ ਤੇਰਾ ਕੰਮ ਨਹੀਂ ਹੈ, ਤੇਰਾ ਕੰਮ ਰੋਜ਼ੀ ਦੇਣਾ ਹੈ, ਉਹਦੇ ਜਿਹੜੇ ਕਰਮ ਨੇ ਉਹਨਾਂ ਦੇ ਕਰਮਾਂ ਦਾ ਹਿਸਾਬ ਕਰਨ ਵਾਲਾ ਹੋਰ ਹੈ ਕੋਈ, ਉਹ ਵੀ ਮੈਂ ਬਿਠਾਇਆ ਹੈ। ਬਾਣੀ ਚ ਆਪ ਸੁਣਦੇ ਹੋ, ਲਿਖ ਨਾਵੈ ਧਰਮ ਬਹਾ ਲਿਆ, ਉੱਥੇ ਸੱਚੇ ਹੀ ਸੱਚ ਨਿਬੜਾ, ਚੁਣ ਵੱਖ ਕੱਢੇ ਜਜਮਾ ਲਿਆ, ਥਾਉ ਨ ਪਾਇਨ ਕੂੜਿਆਰ, ਮੂੰਹ ਕਾਲੇ ਦੋਜਕ ਚਾਲਿਆ, ਤੇਰੇ ਨਾਂ ਰੱਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਲਿਖ ਨਾਵੈ ਧਰਮ ਬਹਾ ਲਿਆ। ਉਹ ਧਰਮ ਰਾਜ ਪਾਪਾਂ ਦਾ ਹਿਸਾਬ ਕਰਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਉਹ ਪ੍ਰਸਾਦ ਕਿਰਪਾ ਰੂਪ ਹੈ, ਉਹਦੀ ਪ੍ਰਾਪਤੀ ਕਰਨੀ ਹੈ। ਤੇ ਪਿਆਰਿਆ ਇਹ ਗੱਲ ਦਾ ਖਿਆਲ ਰੱਖੀ, ਗੁਰ ਪ੍ਰਸਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ, ਗੁਰੂ ਦੀ ਕਿਰਪਾ ਤੋਂ ਬਿਨਾਂ ਪ੍ਰਾਪਤ ਨਹੀਂ ਹੁੰਦਾ। ਵਿਣ ਸਤਿਗੁਰ ਕਿਨੇ ਨਾ ਪਾਇਓ, ਵਿਣ ਸਤਿਗੁਰ ਕਿਨੇ ਨਾ ਪਾਇਆ। ਗੁਰੂ ਸਾਹਿਬ ਨੇ ਬਚਨ ਕਹਿ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਕਹਿਣ ਲੱਗੇ ਜਿਹੜੇ ਆਪਣੇ ਮਨ ਵਿੱਚ ਤਾਂ ਬੜੇ ਸੁਚੇਤ ਨੇ, ਬੜੇ ਚਤੁਰ ਨੇ, ਬੜੇ ਸਿਆਣੇ ਨੇ, ਪਰ ਗੁਰੂ ਨੂੰ ਚੇਤੇ ਨਹੀਂ ਕਰਦੇ, ਉਹਨਾਂ ਦਾ ਹਾਲ ਕੀ ਹੁੰਦਾ? ਛੁੱਟੇ ਤਿਲ ਬੂਆੜ ਜਿਉਂ ਸੁਣੇ ਅੰਦਰ ਖੇਤ। ਕਹਿੰਦੇ ਜਿਵੇਂ ਖੇਤ ਵਿੱਚ ਬੁਆੜ ਤਿਲ ਦੇ ਬੂਟੇ ਨੂੰ ਕਿਸਾਨ ਖੇਤ ਵਿੱਚ ਹੀ ਛੱਡ ਦਿੰਦਾ ਹੈ, ਬੁਆੜ ਤਿਲ ਉਸ ਨੂੰ ਕਹਿੰਦੇ ਨੇ। ਯਾਦ ਰੱਖਿਓ, ਤਿਲ ਕਿਸਾਨ ਨੇ ਖੇਤੀ 'ਚ ਬੀਜੇ, ਉਹਨਾਂ ਦੇ ਬੜੇ ਭਾਰੇ ਬੂਟੇ ਹਨ, ਉਹਨਾਂ ਦੇ ਵਿੱਚ ਪਰ ਉਹ ਬੁਆਰ ਤਿਲ ਦੇ ਬੂਟੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਫੁੱਲ ਵੀ ਲੱਗਦੇ ਨੇ, ਉਹਨਾਂ ਨੂੰ ਡੋਡੀਆਂ ਵੀ ਪੈਂਦੀਆਂ, ਪਰ ਉਹਨਾਂ ਡੋਡੀਆਂ ਦੇ ਵਿੱਚ ਤਿਲ ਨਹੀਂ ਹੁੰਦੇ, ਦਾਣੇ ਨਹੀਂ ਹੁੰਦੇ, ਤਿਲਾਂ ਦੇ ਬੀਜ ਨਹੀਂ ਹੁੰਦੇ, ਉਹਨੂੰ ਬੁਆਰ ਤਿਲ ਕਹਿੰਦੇ ਨੇ। ਉਹਨਾਂ ਵਿੱਚ ਸਵਾਹ ਹੁੰਦੀ ਹੈ, ਉਹਨਾਂ ਦੀਆਂ ਡੋਡੀਆਂ 'ਚੋਂ ਨਿਕਲ ਕੇ ਸਵਾਹ ਪੱਤਿਆਂ 'ਤੇ ਗਿਰ ਜਾਂਦੀ ਹੈ। ਕਿਸਾਨ ਨੂੰ ਪਤਾ ਚੱਲ ਜਾਂਦਾ ਕਿ ਇਹ ਬੁਆਰ ਤਿਲ ਹੈ, ਇਹਨੂੰ ਗਾਉਣ ਦੀ ਖੇਚਲ ਪੈ ਗਈ, ਇਹਦੇ ਵਿੱਚ ਦਾਣੇ ਤਾਂ ਹੈ ਨਹੀਂ, ਇਸ ਕਰਕੇ ਉਹਨੂੰ ਉਹ ਖੇਤ ਵਿੱਚ ਹੀ ਛੱਡ ਦਿੰਦਾ ਹੈ। ਉਹ ਖੜਾ ਹੀ ਸੁੱਕ ਜਾਂਦਾ ਹੈ, ਉਹਨੂੰ ਫਿਰ ਬਾਲਣ ਵਾਲੇ ਲੋਕ ਵੜਦੇ। ਸਤਿਗੁਰੂ ਪਾਤਸ਼ਾਹ ਕਹਿੰਦੇ, ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁਣੇ ਅੰਦਰ ਖੇਤ, ਖੇਤਾ ਅੰਦਰ ਛੁੱਟਿਆ ਕਹੋ ਨਾਨਕ ਸੌ ਨਾਹਾ, ਫਲੀਏ ਫੁਲੀਏ ਬਪੜੇ ਪੀ ਤਨ ਵਿੱਚ ਸੁਆਹ। ਫਲਦਾ ਵੀ ਹੈ ਫੁੱਲਦਾ ਵੀ ਹੈ, ਪਰ ਉਹਦੇ ਤਨ ਵਿੱਚ ਸੁਆਹ ਹੁੰਦੀ, ਡੋਡੀਆਂ ਵਿੱਚ ਦਾਣੇ ਨਹੀਂ ਹੁੰਦੇ। ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਕਿਰਪਾ ਰੂਪ ਹੈ, ਤਮਾਮ ਜੀਵਾਂ 'ਤੇ ਕਿਰਪਾ ਕਰਦਾ ਹੈ, ਉਹ ਔਗਣਿਆਰਿਆਂ 'ਤੇ ਵੀ ਕਿਰਪਾ ਕਰਦਾ ਹੈ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਐਸੇ ਬਚਨ ਕਹਿੰਦੇ ਨੇ ਕਿ ਉਹ ਔਗਣਿਆਰੇ ਪਾਲਦਾ ਭਾਈ ਦੇ ਨਥਾਵੇਂ ਥਾਉ। ਔਗਣਿਆਰਿਆਂ ਨੂੰ ਵੀ ਪਾਲਦਾ ਹੈ, ਉਹਨਾਂ 'ਤੇ ਵੀ ਕਿਰਪਾ ਕਰਦਾ ਹੈ। ਅੱਗੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਪ, ਜੋ ਐਸਾ ਈਸ਼ਵਰ ਹੈ ਐ ਜੀਵ ਤੂੰ ਉਹਨੂੰ ਜਪ। ਯਾਦ ਰੱਖਿਓ, ਇਸ ਜਪ ਨੂੰ ਲੈ ਕੇ ਅਸੀਂ ਲੋਕਾਂ ਬਾਣੀ ਦਾ ਨਾਮ ਜਪ ਜੀ ਸਾਹਿਬ ਰੱਖਿਆ। ਜਪ ਜੀ, ਐ ਜੀਵ ਇਸ ਬਾਣੀ ਨੂੰ ਜੀ ਲਾ ਕੇ ਜਪ, ਅੰਦਰੋਂ ਜਪ। ਇਸ ਬਾਣੀ ਨਾਲ ਤੇਰੀ ਸਾਂਝ ਪੈ ਜਾਏ, ਬਾਣੀ ਬ੍ਰਹਮ ਗਿਆਨ ਦੇਣ ਵਾਲੀ ਹੈ। ਅੱਜ ਗੁਰੂ ਪਿਆਰੇ ਬਚਨ ਕਰ ਰਹੇ ਸਨ ਕਿ ਸੰਤ ਮਹਾਂਪੁਰਸ਼ਾਂ ਬਚਨ ਕਹੇ ਕਿ ਜਪਜੀ ਸਾਹਿਬ ਦੀਆਂ 40 ਪੌੜੀਆਂ ਹੁੰਦੀਆਂ ਸਨ। ਐਸੀ ਗੱਲ ਨਹੀਂ ਹੈ, ਇਹ ਸਭ ਸਾਡੀਆਂ ਬਣਾਈਆਂ ਹੋਈਆਂ ਗੱਲਾਂ ਹਨ। 40 ਪੌੜੀਆਂ ਜਪਜੀ ਸਾਹਿਬ ਦੀਆਂ ਨਹੀਂ ਸਨ, ਜਿੰਨਾ ਜਪਜੀ ਗੁਰੂ ਨੇ ਉਚਾਰਨ ਕੀਤਾ ਇੰਨਾ ਹੀ ਸੀ, ਕਿਉਂਕਿ ਕਰਤਾਰਪੁਰ ਵਾਲੀ ਬੀੜ ਵਿੱਚ ਵੀ ਜਪਜੀ ਸਾਹਿਬ ਇੰਨਾ ਹੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜੀ ਬੀੜ ਕੰਠੋਂ ਉਚਾਰਨ ਕੀਤੀ ਦਮਦਮੇ ਸਾਹਿਬ, ਉਹਦੇ ਵਿੱਚ ਵੀ ਜਪਜੀ ਦਾ ਪਾਠ ਇਤਨਾ ਹੀ ਹੈ। ਜਪਜੀ ਦੀ ਬਾਣੀ ਬ੍ਰਹਮ ਗਿਆਨ ਦੇਣ ਵਾਲੀ ਹੈ, ਜਪਜੀ ਦੀ ਬਾਣੀ ਸ਼ਕਤੀ ਦੇਣ ਵਾਲੀ ਹੈ। ਅੱਜ ਵੀ ਇਹ ਗੱਲ ਮੈਂ ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਦਾਅਵੇ ਨਾਲ ਕਹਿ ਸਕਦਾ, ਤੁਸੀਂ ਜਪਜੀ ਨਾਲ ਜੁੜ ਜਾਓ, ਇੰਨਾ ਜੁੜੋ, ਗੁਰੂ ਕਿਰਪਾ ਕਰੇਗਾ ਕਿ ਸਮੇਤ ਸਰੀਰ ਦੇ ਤੁਸੀਂ ਨਿਰੰਕਾਰ ਦੇ ਦੇਸ਼ ਜਾ ਸਕਦੇ ਹੋ। ਪਰ ਅਸੀਂ ਜੁੜਦੇ ਹੀ ਨਹੀਂ, ਅਸੀਂ ਨਹੀਂ ਜੁੜਦੇ, ਅਸੀਂ ਆਪਣੀ ਗਰਜ਼ ਨਾਲ ਜੁੜਦੇ ਹਾਂ, ਅਸੀਂ ਪਦਾਰਥਾਂ ਨਾਲ ਜੁੜਦੇ ਹਾਂ, ਬਾਣੀ ਨਾਲ ਨਹੀਂ ਜੁੜਦੇ। ਬਾਣੀ ਐਸੀ ਹੈ ਜਿਹੜੀ ਇਹ ਵਿਸਰਦੀ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਜਪ, ਆਪ ਜਪ, ਤੇ ਜਿਹੜਾ ਜਪਦਾ ਹੈ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਮੈਂ ਉਹਦੇ ਬੁਲਿਹਾਰੇ ਜਾਂਦਾ ਹਾਂ, ਜਨ ਨਾਨਕ ਧੂਰ ਮੰਗਾ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਜਪ ਸਵਾਲ ਕਰ ਸਕਦਾ, ਦੱਸੋ ਕਿਸ ਨੂੰ ਜਪਾਂ? ਕਹਿੰਦੇ ਤੂੰ ਜਪਣਾ ਹੈ ਉਸਨੂੰ ਜੋ ਆਦ ਸੱਚ, ਆਦ ਦਾ ਅਰਥ ਹੈ ਸ਼ੁਰੂ ਤੋਂ ਮੁੜ ਤੋਂ, ਜੁਗਾਦ ਸੱਚ, ਯੁੱਗਾਂ ਦੀ ਆਦ, ਸਤਯੁਗ ਵਿੱਚ ਉਹ ਸੱਤ ਸੀ, ਪਿੱਛੇ ਸੱਤ ਹੈ, ਇਹ ਉਹ ਪਰੰਪਰ ਹੋਤਾ ਆਇਆ, ਉਹ ਸੱਤ ਮਿਟਿਆ ਨਹੀਂ, ਅੱਜ ਵੀ ਮੌਜੂਦ ਹੈ, ਜੁਗਾਂ ਜੁਗਾਂਤਰਾਂ ਵਿੱਚ ਉਹ ਸੱਚ ਮੌਜੂਦ ਰਿਹਾ ਹੈ। ਭੀ ਸੱਚ, ਹੁਣ ਵੀ ਉਹ ਸੱਚ ਮੌਜੂਦ ਹੈ, ਨਾਨਕ ਹੋਸੀ ਭੀ ਸੱਚ, ਅੱਗੇ ਨੂੰ ਵੀ ਉਹ ਸੱਚ ਮੌਜੂਦ ਹੋਏਗਾ। ਤੂੰ ਉਸ ਨੂੰ ਸੱਚ ਨੂੰ ਜਪਣਾ ਹੈ, ਆਪਣੇ ਹਿਰਦੇ ਵਿੱਚ ਧਾਰਨ ਕਰਨਾ ਹੈ, ਜਦੋਂ ਤੂੰ ਆਪਣੇ ਆਪ ਨੂੰ ਵੇਖੇਗਾ ਉਹ ਸੱਚ ਤੋਂ ਸਿਵਾ ਕੁਝ ਨਹੀਂ ਤੇਰੇ ਕੋਲ, ਤੂੰ ਸੱਚ ਕਰਕੇ ਹੀ ਦੇਖਦਾ ਹੈ, ਸੱਚ ਕਰਕੇ ਹੀ ਸੁਣਦਾ ਹੈ, ਸੱਚ ਕਰਕੇ ਹੀ ਬੋਲਦਾ ਹੈ, ਸੱਚ ਕਰਕੇ ਤੇਰੇ 'ਚ ਸਤਾ ਸਮਰਤੀ ਹੈ। ਜਦੋਂ ਉਹ ਤੇਰੇ ਅੰਦਰੋਂ ਨਿਕਲ ਜਾਂਦਾ ਹੈ, ਲੋਕ ਤੈਨੂੰ ਮੁਰਦਾ ਕਰਾਰ ਦੇ ਦਿੰਦੇ। ਮੁਰਦਾ ਨਾ ਬੋਲ ਸਕਦਾ ਹੈ, ਨਾ ਸੁਣ ਸਕਦਾ ਹੈ, ਨਾ ਕੁਝ ਕਰ ਸਕਦਾ ਹੈ, ਨਾ ਵੇਖ ਸਕਦਾ ਹੈ, ਨਾ ਉਹ ਸੋਚ ਸਕਦਾ ਹੈ। ਧੰਨ ਗੁਰੂ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਨੇ ਤੂੰ ਜਪਣਾ ਹੈ ਉਸਨੂੰ ਜੋ ਇੱਕ ਹੈ, ਉਤਪਤੀ ਪਾਲਣਾ ਅਤੇ ਲੈਤਾ ਕਰਨ ਵਾਲਾ ਹੈ, ਜਿਸ ਦੀ ਹੁਕਮ ਰੂਪੀ ਕਾਰ ਤਮਾਮ ਜੀਵਾਂ ਦੇ ਸਿਰ 'ਤੇ ਚੱਲਦੀ ਹੈ, ਜੋ ਸੱਤ ਹੈ, जो नाम रूपी प्रपंच रचन वाला है, जो सारी सृष्टि का करता है, जो पुरख नरकां तो रखा करने वाला, पुरियां दिखा करने वाला, बल वाला है, जो किसी नाल वैर नहीं रखता, निरपौ है, जो सतगुरु पातशाह जी कहते निर्वैर, किसी नाल वैर नहीं रखता, निरपौ है, निर्वैर है, अकाल है, किसी समय की बंदिश विच नहीं, कोई मौत उसनू मार नहीं सकती। धन गुरु पातशाह कहते हैं मूर्तिमान है, जरे जरे विच व्यापक है, अजूनी है। साहेब अंग सुते सिद्ध प्रकाश रूप है, तमाम जीवां नू प्रकाश देने वाला है, गुर वड्डा है, प्रसाद कृपा रूप है, जप उस नू जप जो आद सच जुगाद सच है, भी सच नानक होसी भी सच। इथो ताई ये सारी बाणी जिन्हें आप पढ़ी है, जिस दी विचार कीती है, ये मूल मंत्र है, मुढ दा मंत्र है। ये मंत्र सारे गुरु ग्रंथ साहब विच केवल इसे जगह ते आया है, इस तो बाद किसी दूसरी जगह ते नहीं आया। कुछ लोग एक गल कहंदे कि आद सच जुगाद सच है, भी सच नानक होशी भी सच, श्लोक है, कई लोगों की विचार है। वह कहते हैं गुरप्रसाद तक मूल मंत्र है, अगे ये श्लोक है, और एक श्लोक है पावन गुरु पाणी पिता, कहते हैं दो श्लोक ने जपजी साहब विच। पर याद रखियो गुरु साहब ने सारी बाणी विच पौड़ियां किनिया ने, हर राग तो बाद श्लोक किन्ने ने, पौड़ियां किनिया ने, अष्टपदियां किनिया ने, केड़ी पातशाही दे किन्ने श्लोक ने, किन्ने शब्द ने, बकायदा उन्होंने जोड़ लिखे। जे असी एक गल कहिए कि आद सच जुगाद सच है, भी सच नानक होशी भी सच, ये श्लोक है, तो फिर पवन गुरु पाणी पिता माता धरत महत, ये श्लोक इन्ह की गिनती दो होनी चाहिए, ठीक है। उदे पिछे लिखा होना चाहिए कि दो श्लोक ने, पर तुसी सारे अपने घर विच जाके गुट के लैके उन्हां तो जाके देखो कि पिछे श्लोकों की गिनती जिथे पौड़ियों की गिनती 38 दिती है, उत्थे नाल श्लोक की गिनती 1 दिती है, 2 नहीं। पौड़ियों की आरंभता अगों होगी, इथे तक मूल मंत्र है, और बकायदा नानक होशी पी सच तो बाद सतगुरु पातशाह ने एक दा हिंसा लिखा है। अगों जेड़ी पावड़ी शुरू होएगी, सोचा सोचना हो गई है पावड़ी शुरू होंदी है, इस तो बाद जिथे इस पावड़ी दी समाप्ति होंदी, हुक्म रजाई चलना नानक लिखिया नाल, उथे भी हिंसा एक है। इस करके ये मूल मंत्र होशी भी सच तक है, गुरप्रसाद तक मूल मंत्र अधूरा है, नाले वह मालक नू मिलिया सी गुरु नानक साहब नू, सानू नहीं सी मिलिया, ते असी खसमें कराया बराबरी, फिर गैरत अंदर पाए, असी गुरु नानक दी बराबरी नहीं कर सकते। नाले सानू तो मूल मंत्र गुरु नानक साहब तो मिलिया है, असी अकाल पुरख नू नहीं जानते, सानू कोई पता नहीं अकाल पुरख है कित्थे है किवें है, असी तो गुरु नानक दे बचना द्वारा अकाल पुरख नू लभना है, उन्हू खोजना है, गुरु नानक दे बचना दी कमाई करके उसनू पावना है। जदो पवेगा पा लवेंगे फिर असी शायद उसकी कोई गल कर सकीए, अजे तो असी गुरु की गल करनी है। गुरु पातशाह ने सानू इथों तक मूल मंत्र दिता है, तो बाकी विचार आप कल करांगे, हुण इत्थे ही समाप्ति है। गुरु पातशाह कृपा करन, पवित्र बाणी दा उपदेश साढ़े सारयां दे हिरदे च वस जाए, जिस नाल साडा मनुखा जन्म सफला हो सके। बाणी दी विचार करदे होई भुल्लां गुरु के दर दा कूकर जान के, सत संगत अपने दर दा पेखारी जान के माफ कर देनियां, बचन उपदेश गुरु का जान के हिरदे च वसाउणा, ताकि दास दा अते आप जी सारयां दा जो गुरु दी हजूरी विच गुजारिया समा है, उह लिखे विच पै सके, जिस नाल असीं हो जाइए ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ ਜੀ ਕਾ ਖਾਲਸਾ